ਗੁਰੂ ਰੂਪ ਸਾਧ ਸੰਗਤ ਜੀਓ, ਅਸੀਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈ ਕੇ ਇੱਥੇ ਇਕੱਠੇ ਹੋਏ ਹਾਂ। ਗੁਰਬਾਣੀ ਧੁਰੋਂ ਆਈ ਹੈ, ਇਹਦੇ ਗੁੱਝੇ ਆਤਮਿਕ ਭੇਦਾਂ ਨੂੰ ਕੋਈ ਵਿਰਲਾ, ਕੋਈ ਪਹੁੰਚਿਆ ਹੋਇਆ ਗੁਰਮੁਖ ਹੀ ਇਸ ਨੂੰ ਬੁੱਝ ਸੀਝ ਪਹਿਚਾਣ ਸਕਦਾ ਹੈ। ਇਸ ਦੇ ਵਿੱਚ ਜਿੰਨੇ ਵੀ ਅਨਮੋਲ ਆਤਮਿਕ ਸਿਧਾਂਤ ਦਿੱਤੇ ਹੋਏ ਹਨ, ਇਹਨਾਂ ਨੂੰ ਆਪਣੇ ਆਤਮਿਕ ਅਨੁਭਵ ਦੁਆਰਾ ਗੁਰਮੁਖ ਪਿਆਰਿਆਂ ਨੇ ਸਾਨੂੰ ਸੋਝੀ ਦੇਣ ਵਾਸਤੇ ਇਹਨਾਂ ਲੇਖਾਂ ਦੇ ਰੂਪ ਵਿੱਚ ਅੰਕਿਤ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਆਤਮਿਕ ਸ਼ਕਤੀ। ਗੁਰਬਾਣੀ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਓਮਕਾਰ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਸਾਹਿਬ ਮੇਰਾ ਏਕ ਹੈ, ਅਵਰ ਨਾਹੀ ਭਾਈ। ਏਕੈ ਰੇ ਹਰ ਏਕੈ ਜਾਨ। ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ। ਪਹਿਲੀ ਜਿਹੜੀ ਵਡਿਆਈ ਹੈ ਉਹ ਹੈ ਕਿ ਪਰਮਾਤਮਾ ਇੱਕ ਹੈ। ਦੂਸਰਾ, ਪਰਮਾਤਮਾ ਦਾ ਕੋਈ ਸਾਨੀ ਨਹੀਂ ਹੈ। ਤੁਧ ਜੇਵਰ ਡਵਰ ਨਾ ਪਾਲਿਆ, ਤੂੰ ਦੀਪ ਲੋਆ ਪੈ ਆਲਿਆ। ਤੁਧ ਜੇਵਰ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਸਭ ਆਪੇ ਗੋਈ। ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੁਧ ਜੇਵਡ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ। ਪਰਮਾਤਮਾ ਕਰਤਾ ਪੁਰਖ ਹੈ, ਇਸ ਲਈ ਸਾਰੇ ਆਤਮਿਕ ਗੁਣ ਅਕਾਲ ਪੁਰਖ ਦੀ ਹਸਤੀ ਜਾਂ ਹੋਂਦ ਵਿੱਚੋਂ ਉਪਜੇ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ। ਗੁਣ ਕਾ ਦਾਤਾ ਸੱਚਾ ਸੋਈ, ਗੁਣ ਦਾਤਾ ਵਰਤੈ ਸਭ ਅੰਤਰ ਸਿਰ ਲਿਖਦਾ ਸਾਹਾ ਹੈ। ਜਿਵੇਂ ਸੂਰਜ ਵਿੱਚੋਂ ਅਨੇਕਾਂ ਗੁਣ ਉਪਜਦੇ ਹਨ ਤੇ ਇਹਨਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਸੂਰਜ ਦੇ ਸਾਰੇ ਗੁਣਾਂ ਵਿੱਚੋਂ ਸ਼ਕਤੀ ਵੀ ਇੱਕ ਗੁਣ ਹੈ, ਇਸੇ ਤਰ੍ਹਾਂ ਕਰਤਾ ਪੁਰਖ ਦੇ ਅਨੇਕਾਂ ਗੁਣਾਂ ਵਿੱਚੋਂ ਆਤਮਿਕ ਸ਼ਕਤੀ ਖੰਡਾਂ, ਬ੍ਰਹਿਮੰਡਾਂ ਅਥਵਾ ਸਾਰੀ ਕਾਇਨਾਤ ਵਿੱਚ ਪ੍ਰਵੇਸ਼ ਤੇ ਪ੍ਰਵਿਰਤ ਹੋ ਰਹੀ ਹੈ। ਅਕਾਲ ਪੁਰਖ ਕਰਤਾ ਪੁਰਖ ਹੋਣ ਕਰਕੇ ਸਵੈ ਪ੍ਰਕਾਸ਼ ਹੈ, ਬਾਕੀ ਸਭ ਕੁਝ ਉਸਦੀ ਕਿਰਤ ਹਨ। ਸਿਰਫ ਅਕਾਲ ਪੁਰਖ ਸਵੈ ਪ੍ਰਕਾਸ਼ ਹੈ, ਬਾਕੀ ਸਭ ਉਸਦੀ ਕਿਰਤ ਹਨ, ਇਸੇ ਲਈ ਉਸਦਾ ਹੋਰ ਕੋਈ ਸਾਨੀ ਨਹੀਂ ਤੇ ਖੁਦ ਸਾਰੀ ਕਾਇਨਾਤ ਦਾ ਉਹ ਕਰਤਾ ਧਰਤਾ ਹੈ, ਸਭਨਾ ਗੱਲਾਂ ਸਮਰੱਥ ਹੈ। ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਆਪ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ। ਹੁਣ ਤੱਕ ਦੀ ਵਿਚਾਰ ਦਾ ਜੋ ਜਾਇਜ਼ਾ ਹੈ ਕਿ ਕਾਇਨਾਤ ਵਿੱਚ ਪ੍ਰਵਿਰਤ ਹੋ ਰਹੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਅਕਾਲ ਪੁਰਖ ਆਪ ਹੈ। ਅਕਾਲ ਪੁਰਖ ਹੀ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਸਾਰੀਆਂ ਸ਼ਕਤੀਆਂ ਦਾ ਮੁੱਢਲਾ ਸੋਮਾ ਹੈ, ਇਸ ਲਈ ਇਲਾਹੀ ਸ਼ਕਤੀ ਤੋਂ ਇਲਾਵਾ ਹੋਰ ਕੋਈ ਸ਼ਕਤੀ ਹੈ ਹੀ ਨਹੀਂ। ਸਾਰੀ ਸ਼ਕਤੀ ਦਾ ਮੁੱਢ, ਇਲਾਹੀ ਸ਼ਕਤੀ ਦਾ ਮੁੱਢ ਕਰਤਾ ਪੁਰਖ ਜਾਂ ਅਕਾਲ ਪੁਰਖ ਖੁਦ ਆਪ ਹੈ। ਅਕਾਲ ਪੁਰਖ ਦੀ ਮੌਜ ਜਾਂ ਕੁਆਓ ਦੁਆਰਾ ਇਹ ਇਲਾਹੀ ਸ਼ਕਤੀ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸਰਬ ਰਵ ਰਹੀ ਭਰਪੂਰ ਹੈ, ਓਤ ਪੋਤ ਲਪਟਾਈ ਹੈ, ਸਰਬ ਵਿਆਪਕ ਹੈ। ਇਸ ਇਲਾਹੀ ਸ਼ਕਤੀ ਦੀ ਪ੍ਰਵਿਰਤੀ ਜਾਂ ਪ੍ਰਗਟਾਵੇ ਨੂੰ ਅਸੀਂ ਕੀ ਕਹਿੰਦੇ ਹਾਂ? ਹੁਕਮ, ਰਜ਼ਾ, ਭਾਣਾ, ਅਮਰ, ਇਹਨਾਂ ਨਾਵਾਂ ਨਾਲ ਗੁਰਬਾਣੀ ਵਿੱਚ ਇਸਨੂੰ ਬਿਆਨਿਆ ਗਿਆ ਹੈ। ਇਲਾਹੀ ਹੁਕਮ ਦੁਆਰਾ ਹੀ ਸਾਰੀ ਕਾਇਨਾਤ ਰਚੀ ਗਈ ਹੈ, ਉਪਜੀ ਹੈ, ਪਲਦੀ ਹੈ, ਵਧਦੀ ਹੈ, ਪ੍ਰਫੁੱਲਤ ਹੁੰਦੀ ਹੈ, ਕਾਇਮ ਰਹਿੰਦੀ ਹੈ, ਚੱਲਦੀ ਹੈ, ਲੈ ਹੁੰਦੀ ਹੈ, ਫਿਰ ਮੁੜ ਕੇ ਰਚੀ ਜਾਂਦੀ ਹੈ। ਇਸ ਇਲਾਹੀ ਸ਼ਕਤੀ ਦੀ ਰਵਾਨਗੀ ਜਾਂ ਹੁਕਮ ਇਹ ਸਹਿਜ ਸੁਭਾਏ ਆਪ ਮੁਹਾਰੇ ਗੁਪਤੋ ਗੁਪਤੀ ਚੁੱਪ ਚੁਪੀਤੇ ਦੋਹਾਂ ਮੰਡਲਾਂ ਵਿੱਚ ਵਰਤ ਰਿਹਾ ਹੈ। ਕਿਹੜੇ ਕਿਹੜੇ ਮੰਡਲ? ਤ੍ਰੈ ਗੁਣਾਂ ਦਾ ਮਾਇਕੀ ਮੰਡਲ ਤੇ ਆਤਮਿਕ ਮੰਡਲ। ਇਹਨਾਂ ਦੋਨਾਂ ਮੰਡਲਾਂ ਵਿੱਚ ਇਸ ਦੀ ਰਵਾਨਗੀ ਜਾਂ ਹੁਕਮ ਸਹਿਜ ਸੁਭਾਏ ਆਪ ਮੁਹਾਰੇ ਵਰਤ ਰਿਹਾ ਹੈ, ਜਿਸ ਤੋਂ ਅਸੀਂ ਬਿਲਕੁਲ ਬੇਖਬਰ, ਅਣਜਾਣ, ਅਗਿਆਨੀ, ਅਵੇਸਲੇ, ਬੇਮੁਖ ਤੇ ਮਚਲੇ ਬਣੇ ਹੋਏ ਹਾਂ। ਇਹ ਸੂਖਮ ਗੁਪਤ ਅਦ੍ਰਿਸ਼ਟ ਇਲਾਹੀ ਸ਼ਕਤੀ ਦਿਨ ਰਾਤ ਪਲ ਪਲ ਸਦੀਵੀ ਇਲਾਹੀ ਹੁਕਮ ਵਿੱਚ ਵਰਤਦੀ ਹੋਈ ਅਨੇਕਾਂ ਅਲੌਕਿਕ ਤੇ ਅਸਚਰਜ ਕੌਤਕ ਵਰਤਾ ਰਹੀ ਹੈ। ਇਹ ਇਲਾਹੀ ਸ਼ਕਤੀ ਸਾਡੇ ਆਲੇ ਦੁਆਲੇ ਜੇ ਸਾਡੀ ਉਹ ਦੇਖਣ ਵਾਲੀ ਨਜ਼ਰ ਹੋਵੇ ਤਾਂ ਇਹ ਅਨੇਕਾਂ ਅਸਚਰਜ ਕੌਤਕ ਵਰਤਾ ਰਹੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਹੁਣ ਇੱਥੇ ਕੁਝ ਉਦਾਹਰਣ ਦਿੱਤੇ ਗਏ ਹਨ। ਜਿਵੇਂ ਬਿਜਲੀ ਦੀ ਸ਼ਕਤੀ ਦਾ ਸੋਮਾ ਬਿਜਲੀ ਘਰ ਪਾਵਰ ਹਾਊਸ ਹੈ ਅਤੇ ਇਸ ਬਿਜਲੀ ਦੀ ਵਰਤੋਂ ਅਨੇਕਾਂ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਇਹਨਾਂ ਬਲਬ ਦੇ ਰੂਪਾਂ ਵਿੱਚ ਕੁੱਕਰ, ਪ੍ਰੈਸ, ਹੀਟਰ, ਕੂਲਰ, ਟੇਪ ਰਿਕਾਰਡਰ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫਰਿੱਜ, ਅਨੇਕਾਂ ਪ੍ਰਕਾਰ ਦੀਆਂ ਮਸ਼ੀਨਾਂ ਆਦਿ। ਜੇਕਰ ਹੁਣ ਇਹ ਬਲਬ ਸਮਝੇ ਕਿ ਰੋਸ਼ਨੀ ਉਸਦਾ ਆਪਣਾ ਪ੍ਰਕਾਸ਼ ਹੈ ਤਾਂ ਇਹ ਉਸਦਾ ਸਭ ਤੋਂ ਵੱਡਾ ਭਰਮ ਭੁਲੇਖਾ ਹੋਵੇਗਾ। ਇਹ ਰੋਸ਼ਨੀ ਤਾਂ ਬਿਜਲੀ ਘਰ ਵਿੱਚੋਂ ਆਉਂਦੀ ਹੈ ਤੇ ਬਲਬ ਉਸ ਬਿਜਲੀ ਦੀ ਸ਼ਕਤੀ ਦੇ ਪ੍ਰਗਟਾਵੇ ਲਈ ਇੱਕ ਸਾਧਨ ਮਾਤਰ ਹੈ। ਦੂਸਰੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਬੱਚਾ ਇੱਕ ਬਿੰਦ ਤੋਂ ਬਣਦਾ ਹੈ। 9 ਮਹੀਨੇ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਜਠਰ ਅਗਨੀ ਵਿੱਚ ਉਹ ਕਿਸੇ ਆਤਮ ਸ਼ਕਤੀ ਦੁਆਰਾ ਪਲਦਾ ਹੈ। ਜਦ ਇਹ ਬੱਚਾ ਜੱਗ ਵਿੱਚ ਆਉਂਦਾ ਹੈ ਤਾਂ ਇਹਦੀ ਸੰਭਾਲ ਲਈ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਜਾਂ ਮਮਤਾ ਉਪਜ ਪੈਂਦੀ ਹੈ ਅਤੇ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ, ਜਿਸ ਨਾਲ ਕਿ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਜਦ ਬੱਚਾ ਕੁਝ ਵੱਡਾ ਹੁੰਦਾ ਹੈ ਤਾਂ ਇਹਦੇ ਮੂੰਹ ਵਿੱਚ ਦੰਦ ਉਗਾਉਂਦੇ ਹਨ ਤਾਂ ਕਿ ਉਹ ਹੋਰ ਖੁਰਾਕ ਵੀ ਖਾ ਸਕੇ। ਜਿੰਨਾ ਚਿਰ ਬੱਚਾ ਇੱਕ ਛੋਟਾ ਜਿਹਾ ਬੇਬੀ ਆਪਣੇ ਜੋਗਾ ਨਹੀਂ ਹੁੰਦਾ, ਉਹਦੀ ਸੰਭਾਲ ਤੇ ਪਰਵਰਿਸ਼ ਉਸ ਮਾਂ ਪਿਆਰ, ਉਸ ਮੋਹ ਮਮਤਾ ਦੇ ਜ਼ਰੀਏ ਹੁੰਦੀ ਰਹਿੰਦੀ ਹੈ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੁੱਧ, ਪਰ ਜੋਗਨ ਭੋਜਨ ਸੁਖ ਸੂਤ। ਬੱਚੇ ਦੇ ਨਿੰਮਣ ਤੋਂ ਲੈ ਕੇ ਬੱਚੇ ਦੇ ਪਾਲਣ ਪੋਸਣ ਤੇ ਦੇਖ ਸੰਭਾਲ ਦੀ ਸਾਰੀ ਕਿਰਿਆ ਅਕਾਲ ਪੁਰਖ ਦੀ ਆਤਮ ਸ਼ਕਤੀ ਦੁਆਰਾ ਹੀ ਹੁੰਦੀ ਹੈ। ਇਸ ਵਿੱਚ ਇਲਾਹੀ ਹੁਕਮ ਅਨੁਸਾਰ ਮਾਂ ਨੂੰ ਸਿਰਫ ਇੱਕ ਹਥਿਆਰ ਜਾਂ ਸਾਧਨ ਵਜੋਂ ਵਰਤਿਆ ਜਾਂਦਾ ਹੈ। ਇਹ ਸਾਰੀ ਕਿਰਿਆ ਵਿੱਚ ਮਾਂ ਦੀ ਆਪਣੀ ਕੋਈ ਸ਼ਕਤੀ ਜਾਂ ਕੋਈ ਸਿਆਣਪ ਕੰਮ ਨਹੀਂ ਕਰਦੀ। ਬੱਚੇ ਦੇ ਪੈਦਾ ਹੋਣ ਤੋਂ ਮਗਰੋਂ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਇਲਾਹੀ ਸ਼ਕਤੀ ਹੀ ਮਾਂ ਪਿਆਰ ਦੀ ਸ਼ਕਲ ਵਿੱਚ ਉਸ ਬੱਚੇ ਦਾ ਪਾਲਣ ਪੋਸਣ ਕਰਦੀ ਹੈ। ਹੁਣ ਜੇ ਮਾਂ ਭੁੱਲ ਵਿੱਚ ਇਹ ਸਮਝੇ ਕਿ ਇਹ ਸਾਰੀ ਕਿਰਿਆ ਉਹ ਆਪ ਆਪਣੀ ਸ਼ਕਤੀ ਤੇ ਸਿਆਣਪ ਨਾਲ ਕਰਦੀ ਹੈ ਤਾਂ ਇਹ ਉਸਦਾ ਪਰਮ ਭੁਲੇਖਾ ਹੀ ਹੈ। ਤੀਸਰੀ ਉਦਾਹਰਣ, ਪਹਿਲਾਂ ਬਿਜਲੀ ਦੇ ਬਲਬ ਦੀ ਉਦਾਹਰਣ ਦਿੱਤੀ ਗਈ ਹੈ, ਉਸ ਤੋਂ ਬਾਅਦ ਇੱਕ ਬੱਚੇ ਦੇ, ਤੀਸਰੀ ਹੈ ਸਾਡੇ ਸਰੀਰ ਦੇ ਸਾਰਿਆਂ ਅੰਗਾਂ ਅਥਵਾ ਦਿਮਾਗ, ਅੱਖਾਂ, ਰਸਨਾ ਆਦਿ ਰਾਹੀਂ ਜੋ ਵੀ ਸ਼ਕਤੀ ਪ੍ਰਗਟ ਹੁੰਦੀ ਹੈ ਉਹਦਾ ਸੂਮਾ ਕੀ ਹੈ? ਸਾਡੇ ਅੰਤਰ ਆਤਮੇ ਇਲਾਹੀ ਸ਼ਕਤੀ। ਤੂੰ ਆਪੇ ਰਸਨਾ, ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ। ਇਸ ਇਲਾਹੀ ਸ਼ਕਤੀ ਅਥਵਾ ਇਲਾਹੀ ਜੋਤ ਤੋਂ ਬਗੈਰ ਤਾਂ ਅਸੀਂ ਕੀ ਹਾਂ? ਇੱਕ ਮੁਰਦਾ ਲੋਥ। ਜਿਸ ਵੇਲੇ ਇਲਾਹੀ ਸ਼ਕਤੀ ਖਤਮ ਹੋ ਜਾਂਦੀ ਹੈ, ਨਿਕਲ ਜਾਂਦੀ ਹੈ, ਤਾਂ ਇਨਸਾਨ ਦਾ ਉਹੀ ਸਰੀਰ ਇੱਕ ਮੁਰਦਾ ਲੋਥ ਬਣ ਕੇ ਰਹਿ ਜਾਂਦਾ ਹੈ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀ ਹੈ। ਇਹ ਇਲਾਹੀ ਸ਼ਕਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੋ ਰਹੀ ਹੈ, ਸਾਰੀ ਸ੍ਰਿਸ਼ਟੀ ਵਿੱਚ ਵਰਤ ਰਹੀ ਹੈ ਤੇ ਇਲਾਹੀ ਹੁਕਮ ਅਨੁਸਾਰ ਇਹ ਭਿੰਨ ਭਿੰਨ ਰੰਗਾਂ, ਰੇਖਾਂ, ਕਿਸਮਾਂ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ। ਬੱਚੇ ਦਾ ਮਾਂ ਦੇ ਪੇਟ ਵਿੱਚ ਪਲਣਾ, ਬੂਟਿਆਂ ਦਾ, ਬਨਸਪਤੀ ਦਾ ਉੱਗਣਾ, ਵਧਣਾ, ਫੁੱਲਣਾ, ਫੁੱਲਾਂ ਦੀ ਖੂਬਸੂਰਤੀ, ਰੰਗਤ ਤੇ ਮਹਿਕ ਵਿੱਚ, ਫਲਾਂ ਦੇ ਭਿੰਨ ਭਿੰਨ ਰਸਾਂ ਤੇ ਸਵਾਦਾਂ ਵਿੱਚ, ਪਾਣੀ ਦੇ ਵਹਾਓ ਵਿੱਚ, ਹਵਾ ਦੇ ਵੇਗ ਵਿੱਚ, ਪਹਾੜਾਂ ਦੀ ਉਚਾਈ ਵਿੱਚ, ਸਮੁੰਦਰ ਦੀ ਗਹਿਰਾਈ ਵਿੱਚ, ਅਸਮਾਨਾਂ ਦੇ ਫੈਲਾਓ ਵਿੱਚ, ਸਭ ਜਗ੍ਹਾ ਇਸ ਆਤਮਿਕ ਸ਼ਕਤੀ ਦਾ ਹੀ ਪਸਾਰਾ ਹੈ, ਇਲਾਹੀ ਸ਼ਕਤੀ ਦਾ ਹੀ ਬੋਲਬਾਲਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਵਿਧ ਰੰਗਲਾ, ਸਖੀਏ ਮੇਰਾ ਲਾਲ। ਏਕ ਰੂਪ ਜਾ ਕੇ ਰੰਗ ਅਨੇਕ, ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣ ਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋਤਿਸ ਪਾਵੇ ਨਾਨਕਾ, ਸਾਈ ਗੱਲ ਚੰਗੀ। ਪਰ ਇਹਨਾਂ ਇਲਾਹੀ ਸ਼ਕਤੀ ਦੀ ਗੁਪਤ ਸਹਿਚਾਲ ਦੇ ਕ੍ਰਿਸ਼ਮਿਆਂ ਤੇ ਕੌਤਕਾਂ ਵੱਲ ਸਾਡੀ ਮੋਟੀ ਠੁੱਲੀ ਬੁੱਧੀ ਦਾ ਕਦੇ ਧਿਆਨ ਹੀ ਨਹੀਂ ਜਾਂਦਾ, ਨਾ ਹੀ ਸਾਨੂੰ ਇੱਧਰ ਧਿਆਨ ਕਰਨ ਦੀ ਲੋੜ ਹੀ ਪਾਸਦੀ ਹੈ। ਜਦ ਕਿਸੇ ਇਲਾਹੀ ਸ਼ਕਤੀ ਦੀ ਸਹਿਚਾਲ ਵਿੱਚ, ਇਲਾਹੀ ਸ਼ਕਤੀ ਦੀ ਸਹਿਜ ਚਾਲ ਵਿੱਚ ਅਸੀਂ ਹੋਮੇ ਵੇੜੇ ਮਨ ਦੀ ਆਪਣੀ ਮਰਜ਼ੀ ਰਲਾ ਲੈਂਦੇ ਹਾਂ, ਆਪਣਾ ਭਾਣਾ ਰਲਾ ਲੈਂਦੇ ਹਾਂ, ਤਾਂ ਅਸੀਂ ਇਲਾਹੀ ਹੁਕਮ ਵਿੱਚ ਵਿਘਨ ਪਾ ਲੈਂਦੇ ਹਾਂ। ਇਹ ਬੜਾ ਮਹੱਤਵਪੂਰਨ ਨੁਕਤਾ ਹੈ ਸਾਡੇ ਲਈ। ਜਦ ਕਿਸੇ ਇਲਾਹੀ ਸ਼ਕਤੀ ਦੀ ਸਹਿਜ ਚਾਲ ਵਿੱਚ ਅਸੀਂ ਆਪਣੇ ਹੋਮੇ ਵੇੜੇ ਮਨ ਦੀ ਮਰਜ਼ੀ ਰਲਾ ਲੈਂਦੇ ਹਾਂ, ਤਾਂ ਅਸੀਂ ਇਲਾਹੀ ਹੁਕਮ ਵਿੱਚ ਵਿਘਨ ਪਾ ਦਿੰਦੇ ਹਾਂ। ਸਾਡੇ ਕਰਮਾਂ ਦੇ ਪਿੱਛੇ ਸ਼ਕਤੀ ਤਾਂ ਇਲਾਹੀ ਰਵਾਨਗੀ ਦੀ ਹੁੰਦੀ ਹੈ, ਪਰ ਅਸੀਂ ਅਗਿਆਨਤਾ ਵਿੱਚ ਇਸ ਸ਼ਕਤੀ ਨੂੰ ਮੈਂ ਮੇਰੀ ਦੀ ਰੰਗਤ ਚਾੜ ਦਿੰਦੇ ਹਾਂ। ਇਸ ਕਾਰਨ ਅਸੀਂ ਕਰਮਬੱਧ ਹੋ ਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਨਤੀਜੇ ਭੁਗਤਦੇ ਹਾਂ। ਜਦ ਹੋਮੇ ਦੀ ਰੰਗਤ ਵਿੱਚ ਸਾਡੇ ਕੋਲੋਂ ਕੋਈ ਅਲੌਕਿਕ ਅਚੰਭਾ ਹੋ ਵੀ ਜਾਵੇ, ਤਾਂ ਅਸੀਂ ਉਸਨੂੰ ਆਪਣੀ ਪ੍ਰਾਪਤੀ ਮੰਨ ਕੇ ਸਮਝ ਕੇ ਫੁੱਲੇ ਨਹੀਂ ਸਮਾਉਂਦੇ, ਹਾਲਾਂਕਿ ਸਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਪਿਛੋਕੜ ਵਿੱਚ ਇਹ ਇਲਾਹੀ ਸ਼ਕਤੀ ਹੀ ਕੰਮ ਕਰ ਰਹੀ ਹੁੰਦੀ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਗੁੱਝੀ ਇਲਾਹੀ ਸ਼ਕਤੀ ਨੂੰ ਭੁਲਾ ਕੇ ਜਾਂ ਉਸ ਤੋਂ ਬੇਮੁੱਖ ਹੋ ਕੇ ਜਦੋਂ ਅਸੀਂ ਆਪਣੀ ਹੋਂਧਾਰੀ ਮਾਨਸਿਕ ਸ਼ਕਤੀ ਨੂੰ ਹੀ ਕਰਨ ਕਾਰਨ ਸਮਝਦੇ ਹਾਂ, ਤਾਂ ਇਹ ਜੀਵ ਦਾ ਇੱਕ ਵੱਡਾ ਭਰਮ ਭੁਲੇਖਾ ਹੈ, ਅਗਿਆਨਤਾ ਹੈ, ਕੂੜ ਹੈ, ਹੰਕਾਰ ਹੈ, ਪਖੰਡ ਹੈ, ਨਿਰੀ ਢੀਠਤਾਈ ਹੈ। ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ। ਹਾਂ ਹਾਂ ਕਰੇ ਤਾਂ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਹੋ ਸੂਰਾ ਪ੍ਰਧਾਨ ਹੋ ਕਹੋ ਨਾਹੀ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨ ਮੈਂ ਹੋਏ ਗੁਵਾਨੀ। ਹੋ ਹੋ ਕਰਤੇ ਕਰਮ ਰਥ ਤਾਂ ਕੋ ਪਾਰ ਅਫਾਰ, ਜਬ ਲਗ ਜਾਣੇ ਮੁਝਤੇ ਕੁਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਮਾਇਕੀ ਮੰਡਲ ਵਿੱਚ, ਤ੍ਰੈ ਗੁਣਾਂ ਦੇ ਇਸ ਮਾਇਕੀ ਮੰਡਲ ਵਿੱਚ ਸਾਰਿਆਂ ਜੀਵਾਂ ਦੀ ਜੀਵਨ ਰੌਂ ਜਾਂ ਜੀਵਨ ਸ਼ਕਤੀ ਦਾ ਸੋਮਾ ਸੂਰਜ ਹੈ। ਪਰ ਸੂਰਜ ਨੂੰ ਵੀ ਜੀਵਨ ਸ਼ਕਤੀ ਕਿੱਥੋਂ ਮਿਲਦੀ ਹੈ? ਇਲਾਹੀ ਸ਼ਕਤੀ ਤੋਂ, ਅਕਾਲ ਪੁਰਖ ਦੀ, ਕਰਤਾ ਪੁਰਖ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਉਹ ਵੀ। ਇਸੇ ਤਰ੍ਹਾਂ ਅਨੇਕਾਂ ਬ੍ਰਹਿਮੰਡਾਂ, ਸੂਰਜਾਂ, ਚੰਦਰਮਾ, ਗਣਤਾਰਿਆਂ, ਇਹਨਾਂ 84 ਲੱਖ ਜੂਨਾਂ, ਸਾਰਿਆਂ ਜੀਵਾਂ, ਇੱਥੋਂ ਤੱਕ ਕਿ ਜ਼ਰੇ ਜ਼ਰੇ ਵਿੱਚ ਵੀ ਇਹਨੂੰ ਜੀਵਨ ਕਿੱਥੋਂ ਮਿਲਦਾ ਹੈ? ਇੱਕੋ ਇਲਾਹੀ ਸ਼ਕਤੀ ਦੇ ਸੋਮੇ ਅਕਾਲ ਪੁਰਖ ਤੋਂ ਹੀ ਜੀਵਨ ਮਿਲ ਰਿਹਾ ਹੈ। ਜੀਵਨ ਮੈਂ, ਜਲ ਮੈਂ, ਥਲ ਮੈਂ, सब रूपन मैं सब भूपन माही, सूरज मैं सस मैं नभ मैं, जय है रह तहां चित लाए तहां ही, पावक मैं और पौन हूं मैं, पृथ्वी तल मैं सो कहां न जाही, व्यापक है सब ही के बिखै, कछ पाहन मैं परमेश्वर नाही, पत्थर तक जरे जरे दे विच भी ओ परमात्मा वसदा है। जिस तरह सूरज विचों निकली हुई किरण ता शक्तिमान हुंदी है, पर ज्यों ज्यों ये किरण पुलाड़ दे गंदले वायुमंडल अथवा बदलां दे विचों दी लंघदी है तां इहदी शक्ति घटदी जांदी है। ज्यों ज्यों सूरज दे नेड़े जाई जाइए इहदी शक्ति वधदी जाएगी, ज्यों ज्यों ये गंदले पुलाड़ विचों निकलदी आउंदी है इहदी शक्ति घटदी जांदी है। इसे तरह साडे अंतर आत्मे इलाही ज्योत दी आत्मिक शक्ति जदों साडे हों तारी ख्याली बदलां माइकी अज्ञानता दे परम भुलेखियां ते नीवियां वासनावां दियां मैलियां तहां विच्चों लंघदी है तां इस अनंत आत्मिक शक्ति दा बाहर मुखी प्रकाश घटदा जांदा है। यही कारण है कि माया दी अज्ञानता विच खिंडे होए मन निर्बल हुंदे जांदे हन, ते इस नाल ओह हौ अधीन कर्म करदे हन जेडे के किते भी थाए नहीं पैंदे। मनमुख कर्म कमावणे हउमे जले जलाए, जमण मरण न चूकई फिर फिर आवे जाए। मनमुख कर्म करे अहंकारी सब दुखो दुख कमाए, मनमुख कर्म करे अहंकारी जुए जन्म सब बाजी हारी। नानक मनमुख जे कमावे सो थाए ना पवे, दरगह होए खुआर। दूजे पासे एक पासे ए मनमुखां दी हालत है, त्रैगुणी माइकी मंडल विच विचरण वालियां दी हालत है। दूजे पासे निर्मल मन वाले गुरमुख जनां दी चितवनी बचन ते निगाह विच उन्हां दी निगाह विच भी अनंत आत्मिक शक्ति कम करदी है। नानक विचारे संत मुनि जना चार वेद कहंदे, भगत मुख्या ते बोलदे से वचन होवंदे। कोट कोट अग काटन हारा दुख दूर करन जी के दातारा, सूर बीर बचन के बली कौला बपरी संती छली। कौला माया। गुरु अवतार महापुरख अपनी मन मर्जी नाल ते अपनी गर्ज लई इस इलाही शक्ति नू नहीं वरतदे। उन्हां कोल अनंत ए आत्मिक शक्ति हुंदी है, लेकिन वो अपनी मनमर्जी नाल ते अपनी गर्ज लई इस इलाही शक्ति नू नहीं वरतदे। इस आत्मिक शक्ति दी रवानगी जां हुकम विच वो दखल नहीं दिंदे। वो अपने प्रीतम अकाल पुरख दी खुशी अथवा पाणे विच ही इस आत्मिक शक्ति दी इलाही दात नू वरतदे हन ते हुकम रजाई चलना दा उपदेश कमांदे हन। सोई कराए जो तुद पावै, मोहे स्यानप कछु न आवै, मेरा मात पिता हर राया, कर कृपा प्रतिपालन लागा करी तेरा कराया। बोले साहिब कह पाणै, दास बाणी ब्रह्म बखाणै, ज्यों बुलावै त्यों बोले स्वामी, कुदरत कवन हमारी, ज्यों तू चलाए तिव चले स्वामी, होर क्या जाना गुण तेरे, जय बैसाले तै बैसा स्वामी, जय भेजे तै जावा, मेरा किया कछु न होए, कर है राम होए है सोए। सो दृष्टमान जगत अथवा माइकी मंडल विच कई वेर मन दी एकाग्रता नाल कंसंट्रेशन ऑफ माइंड, मन दी एकाग्रता नाल अनेकां किस्मां दियां मानसिक शक्तियां पैदा हो जांदियां हन, जिवें रिधियां सिधियां, नाटक चेटक, तांत्रिक जादू, करामातां, वाक सिद्धि, भविखबाणी, वर श्राप दी शक्ति आ जानी, अंतरयामता, भूतां दे जादू, मदारियां दे तमाशे, ये अनेक तरह दियां मानसिक शक्तियां सुते सिद्ध कई वारी जग्यासु विच पैदा हो जांदियां हन। ये सब मानसिक शक्तियां मन दी एकाग्रता विचों उपजदियां हन। इस नूं असीं भरम भुलेखे कारण आत्मिक शक्ति समझ लैंदे हां ते इसे नाल ही आफरे फिरदे हां। यह मानसिक शक्तियां साडे आत्मिक जीवन लई सहायक होण दी बजाए सानूं उस तों दुरेडे लै जांदियां हन। ਕਿਉਂਕਿ ਇਹਨਾਂ ਰਿਧੀਆਂ ਸਿਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹਉਮੈ ਨੂੰ ਫੂਕ ਮਿਲਦੀ ਰਹਿੰਦੀ ਹੈ ਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ ਤੇ ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ। ਇਸ ਨਾਲ ਕੀ ਹੁੰਦਾ ਹੈ ਕਿ ਗਰਜਮਤ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿ ਸੁਭਾਏ ਅਚੇਤ ਹੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ ਤੇ ਇਸ ਮਾਣ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਭਲਾ ਭਲੇਰਾ ਸਾਧ ਸੰਤ ਮਹੰਤ ਆਚਾਰੀਆ ਸ੍ਰੀ 108 ਗੁਰੂ ਆਦਿ ਅਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹਉਮੈ ਦੇ ਨਸ਼ੇ ਨੂੰ ਮਾਨਣ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਆਪਣੀ ਉਮਰ ਵੀ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਵਸ਼ ਉੱਚੇ ਸੁੱਚੇ ਆਤਮਿਕ ਭਗਤੀ ਦੇ ਆਦੇਸ਼ ਤੇ ਉਦੇਸ਼ ਤੋਂ ਦੁਰਾਡੇ ਹੁੰਦੇ ਜਾਂਦੇ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਰਿੱਧ ਸਿੱਧ ਨਿਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ। ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇੰਨਾ ਗਲਤਾਨ ਤੇ ਅਲਮਸਤ ਹੋ ਜਾਂਦਾ ਹੈ ਕਿ ਉਹ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਇਸ ਨਾਲ ਉਹਦੀ ਆਪਣੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਖੜਦੀ ਕਲਾ ਵਿੱਚ, ਚੜ੍ਹਦੀ ਕਲਾ ਦੀ ਥਾਂ ਤੇ ਖੜਦੀ ਕਲਾ ਵਿੱਚ ਰੁਕ ਜਾਂਦਾ ਹੈ ਤੇ ਖੜਦੀ ਕਲਾ ਵਿੱਚ ਹੀ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਰਸਾਤਲ ਵੱਲ ਰੁੜਦਾ ਜਾਂਦਾ ਹੈ। ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਤੇ ਆਤਮਿਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ ਸੰਪਰਦਾ ਠਾਠ ਬਾਠ ਧਾਰਮਿਕ ਰਜਵਾੜਾ ਆਦਿ ਇਸ ਤਰ੍ਹਾਂ ਦੇ ਅਡੰਬਰ ਰਚ ਕੇ ਇਸੇ ਵਿੱਚ ਗਲਤਾਨ ਹੋ ਕੇ ਗ੍ਰਿਸਤੀਆਂ ਵਾਂਗ ਕਈ ਵਾਰ ਤੇ ਉਹਨਾਂ ਤੋਂ ਵੀ ਵੱਧ ਹਉਮੈ ਦੀ ਮਾਣ ਵਡਿਆਈ ਦੇ ਨਸ਼ੇ ਵਿੱਚ ਮਸਤ ਹੋ ਜਾਂਦਾ ਹੈ ਤੇ ਆਪਣੀ ਸਹੀ ਆਤਮਿਕ ਮੰਡਲ ਦੀ ਸੇਧ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਅਸੀਂ ਇਤਿਹਾਸ ਵਿੱਚ ਵੀ ਪੜ੍ਹਦੇ ਹਾਂ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਆਦਿ ਵਰਗੇ ਅਨੇਕਾਂ ਜੋਗੀ ਆਉਂਦੇ ਹਨ। ਇਹਨਾਂ ਮਾਨਸਿਕ ਸ਼ਕਤੀਆਂ ਦੇ ਪਿਛੋਕੜ ਵਿੱਚ ਕੀ ਹੁੰਦਾ ਹੈ? ਸਿਰਫ ਹਉਮੈ ਦਾ ਹੀ ਪ੍ਰਗਟਾਵਾ ਤੇ ਵਰਤ ਵਰਤਾਰਾ ਹੁੰਦਾ ਹੈ ਜੋ ਮਨ ਦੀਆਂ ਨੀਵੀਆਂ ਵਾਸ਼ਨਾਵਾਂ ਦੀ ਰੰਗਤ ਵਾਲਾ ਹੁੰਦਾ ਹੈ। ਕਿਹੜੀਆਂ ਵਾਸ਼ਨਾਵਾਂ? ਈਰਖਾ, ਦਵੈਤ, ਸਾੜਾ, ਤੋਸਬ, ਵੈਰ ਵਿਰੋਧ, ਲੋਭ, ਖੁਦਗਰਜ਼ੀ, ਹਉਮੈ। ਇਹ ਹੌਧਾਰੀ ਮਾਨਸਿਕ ਸ਼ਕਤੀਆਂ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦਾ ਕਾਰਨ ਹੈ। ਕਿਤੇ ਵੀ ਹੋਈਏ, ਗ੍ਰਿਸਥੀ ਹੋਣ ਜਾਂ ਜੋਗੀ ਹੋਣ ਜਾਂ ਫਿਰ ਧਾਰਮਿਕ ਸੰਪਰਦਾਵਾਂ ਹੋਣ, ਜਿੱਥੇ ਕਿਤੇ ਵੀ ਇਹ ਨੀਵੀਆਂ ਮਲੀਨ ਵਾਸ਼ਨਾਵਾਂ ਹਨ, ਇਹਨਾਂ ਦੇ ਨਾਲ ਹੀ ਦੁਨੀਆਂ ਦੀ ਮਾਨਸਿਕ ਗਿਲਾਨੀ ਦੇ ਵਿੱਚ ਵਾਧਾ ਹੁੰਦਾ ਹੈ। ਚਾਹੇ ਉਹ ਯੋਗ ਸਾਧਨ ਹੋਣ, ਚਾਹੇ ਤਾਂਤਰਿਕ ਹੋਣ, ਰਾਜਸੀ ਹੋਣ, ਸਰੀਰਕ ਹੋਣ, ਦਿਮਾਗੀ ਹੋਣ ਜਾਂ ਵਿਗਿਆਨਕ ਹੋਣ, ਇਹਨਾਂ ਮਾਨਸਿਕ ਜਾਂ ਦਿਮਾਗੀ ਤੇ ਵਿਗਿਆਨਕ ਸ਼ਕਤੀਆਂ ਨੇ ਜਿੱਥੇ ਸਾਡੇ ਲਈ ਸਰੀਰਕ ਤੇ ਮਾਨਸਿਕ ਸੁੱਖ ਆਰਾਮ ਦੇ ਸਾਧਨ ਪ੍ਰਦਾਨ ਕੀਤੇ ਹਨ, ਉੱਥੇ ਦੂਜੇ ਪਾਸੇ ਸਾਡੇ ਜੀਵਨ ਨੂੰ ਮਲੀਨ ਕਰਨ ਵਿੱਚ, ਗੰਦਲਾ ਕਰਨ ਵਿੱਚ, ਵਿਭਚਾਰਕ, ਝੂਠਾ, ਫਰੇਬੀ ਤੇ ਖੁਦਗਰਜ਼ ਬਣਾਉਣ ਦੇ ਵਿੱਚ ਵੀ ਆਪਣਾ ਸਭ ਤੋਂ ਵੱਧ ਹਿੱਸਾ ਪਾਇਆ ਹੈ, ਜਿਸ ਕਾਰਨ ਸਾਡੇ ਜੀਵਨ ਵਿੱਚੋਂ ਨੇਕ, ਉੱਚੇ ਸੁੱਚੇ ਤੇ ਦੈਵੀ ਭਾਵ ਉੱਡ ਪੁੱਡ ਜਾਂਦੇ ਰਹੇ ਹਨ। ਅੱਜ ਤੋਂ 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆਂ ਦੀ ਇਸ ਮਾਨਸਿਕ ਹਾਲਤ ਨੂੰ ਇਉਂ ਬਿਆਨ ਕੀਤਾ ਹੈ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਜਿਉਂ ਜਿਉਂ ਹਉਮੈ ਵਿਹੜੀ ਤੀਖਣ ਬੁੱਧੀ ਨਾਲ ਸਾਡੀਆਂ ਮਾਨਸਿਕ ਤੇ ਵਿਗਿਆਨਕ ਸ਼ਕਤੀਆਂ ਵੱਧਦੀਆਂ ਜਾਂਦੀਆਂ ਹਨ, ਤਿਉਂ ਤਿਉਂ ਸਾਡੇ ਮੈਂ ਮੇਰੀ ਵਾਲਾ ਭਰਮ ਭੁਲੇਖਾ ਤੀਬਰ ਹੁੰਦਾ ਜਾਂਦਾ ਹੈ, ਜਿਸ ਦੁਆਰਾ ਸਾਡਾ ਮਨ ਹੋਰ ਵੀ ਮਲੀਨ ਹੁੰਦਾ ਜਾਂਦਾ ਹੈ ਤੇ ਇਸੇ ਦੇ ਨਾਲ ਹੀ ਸੰਸਾਰ ਵਿੱਚ ਮਾਨਸਿਕ ਗਿਲਾਨੀ ਘਟਣ ਦੀ ਬਜਾਏ ਵੱਧਦੀ ਜਾਂਦੀ ਹੈ ਤੇ ਸਾਡੀ ਸਮੁੱਚੀ ਸਭਿਅਤਾ ਨਿਗਰਦੀ ਜਾਂਦੀ ਹੈ। ਪਾਵਰ ਕਰਪਸ ਐਬਸੋਲਿਊਟ, ਪਾਵਰ ਕਰਪਸ ਐਬਸੋਲਿਊਟਲੀ। ਜਦ ਅਸਮਾਨ ਵਿੱਚ ਬੱਦਲ ਬਣ ਜਾਂਦੇ ਹਨ ਤਾਂ ਅਸੀਂ ਸੂਰਜ ਦੀ ਰੌਸ਼ਨੀ ਤੇ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਬੜੀ ਢੁਕਵੀਂ ਮਿਸਾਲ ਹੈ ਸਾਡੇ ਲਈ ਕਿ ਜਦ ਅਸਮਾਨ ਵਿੱਚ ਬੱਦਲ ਬਣ ਜਾਂਦੇ ਹਨ, ਭਾਵੇਂ ਸੂਰਜ ਚੜ੍ਹਿਆ ਹੁੰਦਾ ਹੈ, ਲੇਕਿਨ ਤਾਂ ਅਸੀਂ ਸੂਰਜ ਦੀ ਰੌਸ਼ਨੀ ਤੇ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਉੱਤੇ ਹੌਂਤਾੜੀ ਅਗਿਆਨਤਾ ਦੇ ਬੱਦਲ ਆ ਜਾਂਦੇ ਹਨ ਤਾਂ ਅਸੀਂ ਆਤਮਿਕ ਰੋਸ਼ਨੀ ਅਥਵਾ ਆਤਮਿਕ ਗਿਆਨ ਤੇ ਆਤਮਿਕ ਸ਼ਕਤੀ ਤੋਂ ਵਾਂਝੇ ਹੋ ਜਾਂਦੇ ਹਨ। ਅਸਮਾਨੀ ਬੱਦਲ ਤਾਂ ਥੋੜੇ ਸਮੇਂ ਲਈ ਆਉਂਦੇ ਹਨ, ਫਿਰ ਧੁੱਪ ਨਿਕਲ ਆਉਂਦੀ ਹੈ, ਪਰ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਅਥਵਾ ਦੂਜੇ ਭਾਉ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਅਨੇਕਾਂ ਜਨਮਾਂ ਤੋਂ ਛਾਏ ਹੋਏ ਹਨ ਅਤੇ ਇਹਦੇ ਕਰਕੇ ਅਸੀਂ ਅਕਾਲ ਪੁਰਖ ਦੀ ਹੋਂਦ ਤੇ ਉਹਦੀ ਆਤਮਿਕ ਸ਼ਕਤੀ ਤੋਂ ਅਣਜਾਣ, ਅਵੇਸਲੇ, ਬੇਮੁਖ ਤੇ ਨਾਸਤਿਕ ਹੋ ਰਹੇ ਹਾਂ ਤੇ ਆਪਣੇ ਹੌਂਤਾਰੀ ਬੱਦਲਾਂ ਦੇ ਭਰਮ ਭੁਲਾਵੇ ਵਿੱਚ ਹੀ ਨੀਵੀਆਂ ਵਾਸ਼ਨਾਵਾਂ ਵਾਲਾ ਜੀਵਨ ਬਤੀਤ ਕਰਦੇ ਹਾਂ। ਪਲਚ ਪਲਚ ਸਗਲੀ ਮੁਈ ਝੂਠੇ ਤੰਦੇ ਮੋ, ਅਹਿਨਿਸ ਔਦ ਕਟੇ ਨਹੀਂ ਜਾਣੇ ਪਇਓ ਲੋਭ ਸੰਗ ਹੋਰਾ, ਮਿਥਿਆ ਸੰਗ ਸੰਗ ਲਪਟਾਏ ਮੋ ਮਾਇਆ ਕਰ ਬਾਧੇ, ਜੈ ਜਾਣੋ ਸੋ ਚੀਤ ਨਾ ਆਵੇ ਅਹਮ ਬੁੱਧ ਪਏ ਆਂਦੇ। ਸਾਡੀ ਇਸ ਮਾਨਸਿਕ ਅਵਸਥਾ ਦਾ ਮੁੱਢਲਾ ਕਾਰਨ ਕੀ ਹੈ? ਸਾਡੇ ਹੌਂਤਾਰੀ ਖਿਆਲ, ਸਾਡੇ ਗਲਤ ਨਿਸ਼ਚੇ, ਸਾਡੀ ਆਤਮਿਕ ਅਗਿਆਨਤਾ, ਮਾਨਸਿਕ ਭਰਮ ਭੁਲੇਖੇ, ਮਨਮੁਖਤਾ, ਸ਼ਰਧਾਹੀਣਤਾ ਤੇ ਸਾਡੀ ਭੁੱਲ, ਯਾਦ ਵਿੱਚ ਆਉਣ ਦੇ ਉਲਟ ਸਾਡੀ ਭੁੱਲ, ਅਕਾਲ ਪੁਰਖ ਅਥਵਾ ਉਹਦੀ ਇਲਾਹੀ ਸ਼ਕਤੀ ਬਾਬਤ ਸਾਡੇ ਖਿਆਲ, ਸਾਡੇ ਨਿਸ਼ਚੇ, ਸਾਡੀਆਂ ਭਾਵਨਾਵਾਂ ਤੇ ਸਾਡੇ ਸ਼ਰਧਾ ਭਾਵਨਾ ਜਾਂ ਗਿਆਨ ਆਦਿ ਸਿਰਫ ਸੁਣੇ ਸੁਣਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਓਪਰੇ ਜਾਏ ਤੇ ਹੋਕੇ ਹੁੰਦੇ ਹਨ, ਜੋ ਸਾਡੇ ਦਿਮਾਗੀ ਦਾਇਰੇ ਤੱਕ ਹੀ ਸੀਮਤ ਹੁੰਦੇ ਹਨ ਤੇ ਔਕੜ ਆਉਣ ਤੇ ਛੇਤੀ ਹੀ ਉੱਡ ਪੁੱਡ ਜਾਂਦੇ ਹਨ। ਸਾਡੀ ਇਹ ਮਾਨਸਿਕ ਅਗਿਆਨਤਾ ਅਥਵਾ ਭੁੱਲ ਸਾਡੇ ਮਨ ਵਿੱਚ ਜਨਮਾਂ ਜਨਮਾਂਤਰਾਂ ਤੋਂ ਅਭਿਆਸ ਦੁਆਰਾ ਤਸ ਵਸ ਰਸ ਅੰਤ ਵਿੱਚ ਸਮਾ ਚੁੱਕੀ ਹੈ ਤੇ ਸਾਡੇ ਹਰ ਖਿਆਲ, ਸਾਡੀ ਚਿਤਵਨੀ, ਸਾਡੀ ਕਲਪਨਾ, ਵਲਵਲੇ, ਭਾਵਨਾਵਾਂ, ਨਿਸ਼ਚੇ, ਸ਼ਰਧਾ, ਫੈਸਲੇ ਤੇ ਸਾਡੇ ਹਰ ਇੱਕ ਕਰਮ ਵਿੱਚ ਇਹ ਸਹਿਜ ਸੁਭਾਏ ਮੈਂ ਮੇਰੀ ਦੁਆਰਾ ਪ੍ਰਵਿਰਤ ਤੇ ਪ੍ਰਗਟ ਹੋ ਰਹੀ ਹੈ। ਸਾਡੇ ਹਰ ਇੱਕ ਕਰਮ ਕਾਂਡ ਵਿੱਚ ਸਾਡੀ ਇਹ ਜਿਹੜੀ ਅਗਿਆਨਤਾ ਮੈਂ ਮੇਰੀ ਉਹ ਪ੍ਰਗਟ ਹੋ ਰਹੀ ਹੈ। ਜੇਕਰ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਤੇ ਉਹਦੀ ਆਤਮਿਕ ਸ਼ਕਤੀ ਦਾ ਲਾਹਾ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਹੜਾ ਉੱਦਮ ਕਰਨਾ ਪਏਗਾ? ਭੁੱਲ ਵਿੱਚੋਂ ਨਿਕਲ ਕੇ ਯਾਦ ਅਥਵਾ ਯਾਦ ਵਿੱਚ ਆਉਣਾ ਪਏਗਾ, ਅਰਥਾਤ ਸ਼ਬਦ ਸੁਰਤ ਦੀ ਕਮਾਈ ਕਰਨੀ ਪਏਗੀ। ਦੂਜੇ ਲਫ਼ਜ਼ਾਂ ਵਿੱਚ ਸਾਨੂੰ ਮੈਂ ਮੇਰੀ ਦੇ ਭਰਮ ਭੁਲੇਖੇ ਵਿੱਚੋਂ ਨਿਕਲ ਕੇ ਤੂੰ ਤੇਰੀ ਵਿੱਚ ਆਉਣਾ ਪਏਗਾ। ਪਹਿਲੇ ਸਾਡਾ ਰੋਗ ਦੱਸਿਆ ਹੈ ਕਿ ਅਸੀਂ ਕਿਵੇਂ ਸਹੇੜੇ ਹੋਏ ਹਨ। ਦੂਸਰਾ ਉਹਨਾਂ ਦਾ ਇਲਾਜ ਉਹ ਕੀ ਹੈ ਕਿ ਮੈਂ ਮੇਰੀ ਤੋਂ ਤੂੰ ਤੇਰੀ ਵਿੱਚ ਆਉਣਾ ਅਥਵਾ ਭੁੱਲ ਵਿੱਚੋਂ ਯਾਦ ਵਿੱਚ ਆਉਣਾ। ਈਤੇ ਉੱਤੇ ਘੱਟ 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 ਤੂੰ ਹੀ ਮੋਹਿਨਾ, ਕਾਰਨ ਕਰਨਾ ਧਾਰਨ ਕਰਨਾ ਏਕੈ ਏਕੈ ਸੋਹਿਨਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਜਿਵੇਂ ਤੂੰ ਤੂੰ ਕਰਤਾ ਤੂੰ ਹੁਆ ਅਨੁਸਾਰ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਂ ਮੇਰੀ ਦਾ ਭਰਮ ਭੁਲੇਖਾ ਘਟਦਾ ਜਾਏਗਾ ਅਥਵਾ ਹਉਮੈ ਦਾ ਅਭਾਵ ਹੋ ਜਾਏਗਾ ਤਾਂ ਸਹਿਜੇ ਸਹਿਜੇ ਸਾਡੇ ਮਨ ਉੱਤੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਵੱਜਦੀਆਂ ਜਾਣਗੀਆਂ। ਜਿਉਂ ਜਿਉਂ ਅਸੀਂ ਸ਼ਬਦ ਸੁਰਤ ਅਭਿਆਸ ਕਮਾਈ ਦੁਆਰਾ ਸਾਡੇ ਮਨ ਦੀ ਮੈਲ ਘਟਦੀ ਜਾਏਗੀ ਤਿਉਂ ਤਿਉਂ ਸਾਡੇ ਅੰਤਰ ਆਤਮੇ ਅਨੁਭਵ ਦਾ ਪ੍ਰਕਾਸ਼ ਵੱਧਦਾ ਜਾਏਗਾ। ਇਸ ਤਰ੍ਹਾਂ ਸ਼ਬਦ ਸੁਰਤ ਲਿਵਲੀਨ ਹੋ ਕੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ ਤੇ ਇਸ ਹਾਲਤ ਵਿੱਚ ਕੀ ਹੁੰਦਾ ਹੈ? ਮੈਂ ਮੇਰੀ ਦਾ ਅਭਾਵ ਤੇ ਅਨੁਭਵੀ ਮਨ ਵਿੱਚੋਂ ਤੂੰ ਹੀ ਦੀ ਕੂਕ ਸਹਿਜ ਸੁਭਾਏ ਨਿਕਲਦੀ ਹੈ। ਹਮ ਕਿਛ ਨਾਹੀਂ ਏਕੈ ਉਹੀ ਆਗੇ ਪਾਛੈ ਏਕੋ ਸੋਈ, ਹਮ ਕਿਛ ਨਾਹੀਂ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ, ਹਮ ਕਿਛ ਨਾਹੀਂ ਏਕੋ ਤੂੰ ਹੈ ਆਪੇ ਆਪ ਸੁਜਾਨਾ, ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਇਸ ਆਤਮਿਕ ਸ਼ਕਤੀ ਦੇ ਪ੍ਰਕਾਸ਼ ਦਾ ਦਾਨਿਕ ਜਲਵਾ ਅਨੰਤ ਅਲੌਕਿਕ ਤੇ ਅਸਚਰਜੋ ਅਸਚਰਜ ਹੁੰਦਾ ਹੈ, ਜਿਸ ਨੂੰ ਇਸ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਪਾਈ, ਅਦਭੁਤ ਪਰਮ ਅਦਭੁਤ ਬਿਸਮੈ ਬਿਸਮ, ਅਸਚਰਜ ਹੈ ਅਸਚਰਜ ਅਰਥ ਅਰਥ ਹੈ। ਦਰਸ਼ਨ ਜੋਤ ਕੋ ਉਦੋਤ ਅਸਚਰਜ ਹੈ, ਤਾਮੈ ਤਿਲ ਛਬ ਪਰਮ ਅਦਭੁਤ ਛਕ ਹੈ, ਦੇਖਬੇ ਕੋ ਦ੍ਰਿਸ਼ਟ ਨਾ ਸੁਣਬੇ ਕੋ ਸੁਰਤ ਹੈ, ਕਹਿਬੇ ਕੋ ਜੀਵਾਨਾ ਗਿਆਨ ਮੈਂ ਉਕਤ ਹੈ। ਜਦ ਸਾਡੇ ਨਿਰਮਲ ਮਨ ਉੱਤੇ ਇਹੋ ਜਿਹਾ ਆਤਮ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਪ੍ਰਕਾਸ਼ ਦੇ ਐਸੇ ਦਾਮਨਿਕ ਇਸ ਪ੍ਰਕਾਸ਼ ਦੇ ਐਸੇ ਦਾਮਨਿਕ ਤੇਜ ਨੂੰ ਝੱਲ ਨਹੀਂ ਸਕਦਾ। ਕਿਹੜੇ ਦਾਮਨਿਕ ਤੇਜ ਨੂੰ? ਆਤਮਿਕ ਸ਼ਕਤੀ ਦੇ ਪ੍ਰਗਟਾਵੇ ਨੂੰ। ਮਨ ਦੀ ਅਜਿਹੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਤੇ ਨਦਰ ਕਰਮ ਦੁਆਰਾ ਹੀ ਇਹ ਆਤਮਿਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ ਤੇ ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਇਸ ਨੂੰ ਜਰਿਆ ਜਾ ਸਕਦਾ ਹੈ। ਇਸੇ ਲਈ ਪਾਤਸ਼ਾਹ ਨੇ ਸਾਨੂੰ ਪਲ ਪਲ ਸਾਧ ਸੰਗਤ ਕਰਨ ਦੇ ਤਾਗੀਦੀ ਹੁਕਮ ਕੀਤੇ ਹਨ, ਕਿਉਂਕਿ ਸਤਿਗੁਰ ਦੀ ਅਪਾਰ ਬਖਸ਼ਿਸ਼ ਤੇ ਨਦਰ ਕਰਮ ਦੁਆਰਾ ਆਤਮਿਕ ਅਰੂੜ ਅਵਸਥਾ ਪ੍ਰਦਾਨ ਹੁੰਦੀ ਹੈ, ਜਿਸ ਨੂੰ ਸਿਰਫ ਸਾਧ ਸੰਗਤ ਦੇ ਉੱਚੇ ਸੁੱਚੇ ਮਾਹੌਲ ਵਿੱਚ ਹੀ ਜਰਿਆ ਜਾ ਸਕਦਾ ਹੈ। ਨਾਵ ਰੂਪ ਪਇਓ ਸਾਧ ਸੰਗ, ਪਵਨਿਧ ਪਾਰ ਪਰਾ, ਅਪਿਓ ਪਿਓ ਗਤ ਥਿਓ, ਪਰਮਾ ਕਹੋ ਨਾਨਕ ਅਜਰ ਜਰਾ। ਗੁਰਮੁਖ ਸੁਖ ਫਲ ਸਾਧ ਸੰਗ, ਸ਼ਬਦ ਸੁਰਤ ਲਿਵ ਅਲਖ ਲਖਾਇਆ, ਪਿਰਮ ਪਿਆਲਾ ਅਜਰ ਜਰਾਇਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦਾ ਲਿਖਿਆ ਹੋਇਆ 34 ਨੰਬਰ ਗੁਰਬਾਣੀ ਵਿਚਾਰ ਦਾ ਲੇਖ ਹੈ, ਆਤਮਿਕ ਸ਼ਕਤੀ। ਇਸ ਤੋਂ ਬਿਨਾਂ 109 ਦੇ ਕਰੀਬ ਗੁਰਬਾਣੀ ਵਿਚਾਰ ਦੇ ਅਲੱਗ ਅਲੱਗ ਵਿਸ਼ਿਆਂ ਤੇ ਲਿਖੇ ਹੋਏ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ, ਜੋ ਆਪ ਜੀ ਨੂੰ ਬਾਅਦ ਗੁਰਬਾਣੀ ਵਿਚਾਰ ਦੇ ਤੇ ਮਿਲ ਸਕਣਗੇ। ਸੋ ਇਹ ਲੇਖ ਸਾਨੂੰ ਗੁਰਬਾਣੀ ਨਾਲ ਜੋੜਦੇ ਹਨ। ਇਹ ਸੁਣੇ ਸੁਣਾਏ ਜਾਂ ਗਿਆਨ ਵਿੱਚੋਂ ਉਪਜੇ ਹੋਏ ਨਹੀਂ, ਬਲਕਿ ਆਤਮਿਕ ਅਨੁਭਵ ਦੀਆਂ ਲਿਖਤਾਂ ਹਨ, ਲਿਸ਼ਕਾਰੇ ਹਨ। ਸੋ ਇਹਨਾਂ ਨੂੰ ਲੈ ਕੇ ਆਪ ਵੀ ਪੜ੍ਹੋ ਤੇ ਨਾਮ ਦਾ ਲਾਹਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।